ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਸਬਕ ਵਿੱਚ ਅਸੀਂ ਸਬਕ ਨੰਬਰ 89 ਤੇ ਗੌਰ ਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਖੁਸ਼ਖਬਰੀ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਖੁਦਾ ਨੇ ਦੁਨੀਆਂ ਦੇ ਨਾਲ ਬੜੀ ਮੁਹੱਬਤ ਰੱਖੀ ਤੇ ਉਹ ਕਿਸੇ ਬਸ਼ਰ ਨੂੰ ਵੀ ਗੁਨਾਹ ਦੀ ਮੌਤ ਮਾਰਨਾ ਨਹੀਂ ਚਾਹੁੰਦਾ। ਇਸ ਲਈ ਉਹਨੇ ਮਸੀਹ ਦੀ ਕੁਰਬਾਨੀ ਦਾ ਮਨਸੂਬਾ ਬਣਾਇਆ। ਹੁਣ ਲਾਜ਼ਮੀ ਸੀ ਕਿ ਖਤਾਕਾਰਾਂ ਨੂੰ ਬਚਾਉਣ ਵਾਸਤੇ ਕੋਈ ਲਾਖਤਾ ਸ਼ਖਸ ਗੁਨਾਹ ਦੀ ਸਜ਼ਾ ਬਰਦਾਸ਼ਤ ਕਰੇ। ਪਿਛਲੇ ਵਕਤਾਂ ਵਿੱਚ ਮੈਂਢਿਆਂ ਤੇ ਬੱਕਰਿਆਂ ਦੀਆਂ ਕੁਰਬਾਨੀਆਂ ਐਸੇ ਅਜ਼ੀਮ ਕੁਰਬਾਨੀ ਦਾ ਪੇਸ਼ਖੈਮਾ ਸਨ। ਯਸੂ ਮਸੀਹ ਜੋ ਖੁਦਾ ਦੀ ਕੁਦਰਤ ਤੋਂ ਕੰਵਾਰੀ ਤੋਂ ਪੈਦਾ ਹੋਇਆ, ਉਹ ਖੁਦਾ ਦੀ ਮੁਕਰਰ ਕੀਤੀ ਹੋਈ ਕਾਮਲ ਤੇ ਹਤਮੀ ਕੁਰਬਾਨੀ ਬਣਿਆ। ਕਿਉਂਕਿ ਜਦੋਂ ਕਾਮਲ ਤੇ ਮੁਸਤਕਿਲ ਕੁਰਬਾਨੀ ਹੋ ਚੁੱਕੀ ਏ ਤੇ ਫਿਰ ਖਤਾ ਦੀ ਆਰਜ਼ੀ ਤੇ ਅਲਾਮਤੀ ਕੁਰਬਾਨੀ ਦੀ ਜ਼ਰੂਰਤ ਨਹੀਂ ਰਹੀ। ਕੀ ਤੁਹਾਨੂੰ ਯਾਦ ਏ ਯਸੂ ਨੇ ਸਲੀਬ ਤੇ ਜਾਨ ਦੇਣ ਤੋਂ ਪਹਿਲੇ ਕੀ ਪੁਕਾਰ ਕੇ ਆਖਿਆ? ਉਹਨੇ ਆਖਿਆ, ਤਮਾਮ ਹੋਇਆ। ਯੂਹੰਨਾ ਬਾਬ 19 ਤੇ ਆਇਤ ਨੰਬਰ 30। ਉਹਨੇ ਸਾਡੇ ਗੁਨਾਹ ਦਾ ਹਿਸਾਬ ਇੱਕ ਹੀ ਵਾਰ ਕੁਰਬਾਨ ਹੋ ਕੇ ਹਮੇਸ਼ਾ ਵਾਸਤੇ ਚੁਕਾ ਦਿੱਤਾ। ਸਾਨੂੰ ਸਿਰਫ ਤੇ ਸਿਰਫ ਉਹਦੇ ਤੇ ਇਮਾਨ ਲਿਆਵਣ ਦੀ ਜ਼ਰੂਰਤ ਏ। ਅਸੀਂ ਖੁਦਾ ਦੇ ਕਲਾਮ ਵਿੱਚ ਪਹਿਲੇ ਹੀ ਸੁਣ ਚੁੱਕੇ ਹਾਂ ਕਿ ਮਸੀਹ ਦੀ ਮੌਤ ਤੇ ਫਿਰ ਜ਼ਿੰਦਾ ਹੋਣ ਦੀ ਖੁਸ਼ਖਬਰੀ ਇਮਾਨ ਲਿਆਉਣ ਵਾਲਿਆਂ ਵਾਸਤੇ ਨਿਜਾਤ ਦੇ ਵਾਸਤੇ ਖੁਦਾ ਦੀ ਕੁਦਰਤ ਏ। ਰੋਮੀਓ ਬਾਬ 1 ਤੇ ਆਇਤ ਨੰਬਰ 16। ਸਾਨੂੰ ਇਹ ਇਮਾਨ ਰੱਖਣ ਦੀ ਜ਼ਰੂਰਤ ਏ ਕਿ ਯਸੂ ਹੀ ਖੁਦਾ ਦਾ ਭੇਜਿਆ ਹੋਇਆ ਨਿਜਾਤ ਦਹਿੰਦਾ ਏ, ਜਿਹਨੇ ਮਸਲੂਬ ਹੋ ਕੇ ਸਾਡੇ ਗੁਨਾਹ ਆਪਣੇ ਪਾਕ ਖੂਨ ਦੇ ਨਾਲ ਧੋਤੇ ਤੇ ਸਾਨੂੰ ਅਬਦੀ ਜ਼ਿੰਦਗੀ ਬਖਸ਼ੀ ਤੇ ਉਹ ਫਿਰ ਮੁਰਦਿਆਂ ਵਿੱਚੋਂ ਜੀ ਉੱਠਿਆ। ਜੇ ਤੁਸੀਂ ਖੁਸ਼ਖਬਰੀ ਦਾ ਯਕੀਨ ਕਰੋਗੇ ਤੇ ਤੁਹਾਨੂੰ ਯਕੀਨ ਹੋ ਜਾਏਗਾ ਕਿ ਮਰਨ ਤੋਂ ਬਾਅਦ ਜ਼ਰੂਰ ਜੰਨਤੁਲ ਫਿਰਦੌਸ ਵਿੱਚ ਜਾਓਗੇ, ਕਿਉਂਕਿ ਖੁਦਾ ਨੇ ਖੁਦ ਆਪਣੇ ਕਲਾਮ ਵਿੱਚ ਸਾਡੇ ਨਾਲ ਇਹਦਾ ਵਾਅਦਾ ਕੀਤਾ ਏ ਕਿ ਅਸੀਂ ਯਕੀਨ ਕਰ ਲਈਏ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਹਾਂ, ਬਸ਼ਰਤੇ ਕਿ ਅਸੀਂ ਖੁਦਾਵੰਦ ਯਸੂ ਮਸੀਹ ਦੇ ਨਾਂ ਤੇ ਇਮਾਨ ਲਿਆਈਏ। ਯੂਹੰਨਾ ਦਾ ਪਹਿਲਾ ਖਤ ਬਾਬ 5 ਤੇ ਆਇਤ ਨੰਬਰ 9 ਤੋਂ 13। ਮੈਨੂੰ ਇੱਥੇ ਇੱਕ ਸ਼ਖਸ ਦੀ ਗਵਾਹੀ ਸ਼ੇਅਰ ਕਰਨ ਦਾ ਮੌਕਾ ਦਿਓ ਜਿਹਨੇ ਯਸੂ ਮਸੀਹ ਤੇ ਇਮਾਨ ਲਿਆਉਣ ਵਾਸਤੇ ਇਹ ਸਭ ਕੁਝ ਕੀਤਾ ਤੇ ਉਹ ਕਿਵੇਂ ਯਸੂ ਮਸੀਹ ਤੇ ਇਮਾਨ ਲਿਆਂਦਾ। ਜਵਾਨੀ ਹੀ ਵਿੱਚ ਮੈਂ 5 ਵੇਲਾ ਦਾ ਨਮਾਜ਼ੀ ਤੇ ਬੜਾ ਪਰਹੇਜ਼ਗਾਰ ਸਾਂ। ਮੈਨੂੰ ਇਹ ਮਾਲੂਮ ਨਾ ਸੀ ਕਿ ਮਰਨ ਤੋਂ ਬਾਅਦ ਮੈਂ ਕਿੱਥੇ ਜਾਵਾਂਗਾ। ਮੈਂ ਆਲੇ ਦੁਆਲੇ ਬਥੇਰਿਆਂ ਕੋਲੋਂ ਪੁੱਛਿਆ, ਮਗਰ ਕਿਸੇ ਨੇ ਖਾਤਰ ਖਾ ਜਵਾਬ ਨਾ ਦਿੱਤਾ। ਫਿਰ ਮੈਂ ਜ਼ਿਲ੍ਹੇ ਮੁਕੱਦਸ ਦਾ ਮੁਤਾਲਾ ਕੀਤਾ। ਉਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੈਨੂੰ ਪਤਾ ਚੱਲਿਆ ਕਿ ਮਰਨ ਤੋਂ ਬਾਅਦ ਮੈਂ ਕਿੱਥੇ ਜਾਵਾਂਗਾ, ਕਿਉਂਕਿ ਯਿਸੂ ਮਸੀਹ ਬਜ਼ਾਤੇ ਖੁਦ ਇੰਜ਼ਿਲ੍ਹੇ ਮੁਕੱਦਸ ਵਿੱਚ ਫਰਮਾਉਂਦਾ ਕਿ ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜਿਹੜਾ ਮੇਰਾ ਕਲਾਮ ਸੁਣਦਾ ਤੇ ਮੇਰੇ ਭੇਜਣ ਵਾਲੇ ਦਾ ਯਕੀਨ ਕਰਦਾ ਏ ਹਮੇਸ਼ਾ ਦੀ ਜ਼ਿੰਦਗੀ ਉਹਦੀ ਏ ਤੇ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਏ। ਯੂਹੰਨਾ ਦੀ ਇੰਜੀਲ ਬਾਬ 5 ਤੇ ਆਇਤ ਨੰਬਰ 24। ਉਹਨੇ ਇਹ ਵੀ ਆਖਿਆ ਕਿ ਕਿਆਮਤ ਤੇ ਜ਼ਿੰਦਗੀ ਤੇ ਮੈਂ ਵਾਂ, ਜਿਹੜਾ ਮੇਰੇ ਤੇ ਇਮਾਨ ਲਿਆਂਦਾ ਗੋ ਉਹ ਮਰ ਵੀ ਜਾਏ ਤੇ ਵੀ ਜ਼ਿੰਦਾ ਰਹੇਗਾ। ਯੂਹੰਨਾ ਦੀ ਇੰਜੀਲ ਬਾਬ 11 ਤੇ ਆਇਤ ਨੰਬਰ 25। ਇਸ ਤਰ੍ਹਾਂ ਮੈਂ ਆਪਣੇ ਸਾਰੇ ਕੰਮਾਂ ਤੋਂ ਤੌਬਾ ਕੀਤੀ ਤੇ ਉਸ ਮਸੀਹ ਤੇ ਇਮਾਨ ਲਿਆਇਆ ਜਿਹਦੀ ਬਾਬਤ ਸਭ ਨਬੀਆਂ ਨੇ ਨਬੂਵਤ ਕੀਤੀ ਤੇ ਆਖਿਆ ਕਿ ਜਿਹੜਾ ਕੋਈ ਉਹਦੇ ਤੇ ਇਮਾਨ ਲਿਆਏਗਾ ਉਹਦੇ ਨਾਂ ਤੋਂ ਗੁਨਾਹਾਂ ਦੀ ਮੁਆਫ਼ੀ ਹਾਸਲ ਕਰੇਗਾ। ਅਮਾਲ ਬਾਬ 10 ਤੇ ਆਇਤ ਨੰਬਰ 43। ਮੈਂ ਆਪਣੀ ਸਾਰੀ ਉਮੀਦ ਖੁਦਾਵੰਦ ਯਿਸੂ ਮਸੀਹ ਤੇ ਪਾ ਦਿੱਤੀ। ਉਦੋਂ ਖੁਦਾ ਨੇ ਮੇਰੀ ਰੂਹ ਨੂੰ ਅਮਨ, ਇਤਮਾਨ ਤੇ ਚੈਨ ਬਖਸ਼ ਦਿੱਤਾ। ਹੁਣ ਮੇਰਾ ਜ਼ਮੀਰ ਬਿਲਕੁਲ ਬੇਚੈਨ ਤੇ ਬੇਕਰਾਰ ਨਹੀਂ। ਯਿਸੂ ਦੇ ਸਲੀਬੀ ਕਾਰਨਾਮੇ ਦੇ ਸਬਬ ਤੋਂ ਹੁਣ ਮੇਰਾ ਮੁਸਤਕਬਿਲ ਰੋਸ਼ਨ ਨੇ। ਮਸੀਹ ਦਾ ਸ਼ਾਗਿਰਦ ਹੋਣ ਦੇ ਬਾਇਸ ਕਦੀ ਕਦੀ ਮੁਸ਼ਕਲ ਪੇਸ਼ ਆਉਂਦੀ ਏ ਤੇ ਮੁਖਾਲਫਤ ਹੁੰਦੀ ਏ, ਕਿਉਂਕਿ ਮੇਰਾ ਇਮਾਨ ਏ ਕਿ ਮੇਰੇ ਦੋਸਤਾਂ, ਸਾਥੀਆਂ ਤੇ ਰਿਸ਼ਤੇਦਾਰਾਂ ਦੇ ਇਮਾਨ ਤੋਂ ਮੇਰਾ ਇਮਾਨ ਮੁਖਤਲਿਫ ਏ। ਮਗਰ ਮੈਨੂੰ ਅਮਨ ਤੇ ਸਲਾਮਤੀ ਮਿਲੀ ਏ, ਖੁਦਾ ਦੀ ਸਲਾਮਤੀ ਮੇਰੇ ਦਿਲੋ ਦਿਮਾਗ ਵਿੱਚ ਬਹਿ ਗਈ ਏ ਤੇ ਯਿਸੂ ਜਿਨ੍ਹੇ ਮੈਨੂੰ ਇਹ ਸਲਾਮਤੀ ਬਖਸ਼ੀ ਏ, ਉਹ ਫਰਮਾਉਂਦਾ ਏ ਯੂਹੰਨਾ ਦੀ ਅੰਜੀਲ ਬਾਬ 15 ਵਿੱਚ, ਜੇ ਦੁਨੀਆਂ ਤੁਹਾਡੇ ਤੋਂ ਅਦਾਵਤ ਰੱਖਦੀ ਏ ਤੇ ਤੁਸੀਂ ਜਾਣਦੇ ਹੋ ਕਿ ਉਹਨੇ ਤੁਹਾਡੇ ਤੋਂ ਪਹਿਲੇ ਮੇਰੇ ਨਾਲ ਵੀ ਅਦਾਵਤ ਰੱਖੀ ਏ, ਮੈਂ ਤੁਹਾਨੂੰ ਇਤਮਾਨ ਦਿੱਤੇ ਜਾਣਾ ਵਾਂ, ਆਪਣਾ ਇਤਮਾਨ ਤੁਹਾਨੂੰ ਨਹੀਂ ਦਿੰਦਾ, ਜਿਸ ਤਰ੍ਹਾਂ ਦੁਨੀਆਂ ਦਿੰਦੀ ਏ ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਦਿੰਦਾ, ਤੁਹਾਡਾ ਦਿਲ ਨਾ ਘਬਰਾਏ ਨਾ ਡਰੇ। ਅਤੇ ਮੇਰੇ ਦੋਸਤੋ, ਖੁਦਾਵੰਦ ਨੇ ਮੇਰੇ ਲਈ ਅਤੇ ਮੇਰੇ ਅੰਦਰ ਜੋ ਕੰਮ ਕੀਤਾ ਏ ਉਹ ਹਰ ਇੱਕ ਦੇ ਨਾਲ ਕਰਨ 'ਤੇ ਕਾਦਰ ਏ। ਉਹ ਤੁਹਾਨੂੰ ਇਹ ਵੀ ਗੱਲ ਕਹਿੰਦਾ ਏ ਕਿ ਆਪਣਾ ਦਿਲ ਮੈਨੂੰ ਦੇ ਦੇਵੋ, ਬਾਕੀ ਉਹ ਸਭ ਕੁਝ ਕਰ ਲਵੇਗਾ। ਯਿਸੂ ਨੇ ਖੁਦ ਫਰਮਾਇਆ, ਇਹ ਮਿਹਨਤ ਉਠਾਉਣ ਵਾਲਿਓ ਅਤੇ ਬੋਝ ਦੇ ਨਾਲ ਦਬੇ ਹੋਏ ਲੋਕੋ, ਸਭ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਜੂਆ ਆਪਣੇ ਉੱਤੇ ਉਠਾ ਲਵੋ ਅਤੇ ਮੇਰੇ ਕੋਲੋਂ ਸਿੱਖੋ, ਕਿਉਂਕਿ ਮੈਂ ਹਲੀਮ ਹਾਂ ਅਤੇ ਦਿਲ ਦਾ ਫਰੋਤਨ ਹਾਂ, ਅਤੇ ਤੁਹਾਡੀਆਂ ਜਾਨਾਂ ਆਰਾਮ ਪਾਵਣਗੀਆਂ। ਮੱਤੀ ਦੀ ਅੰਜੀਲ ਬਾਬ 11 ਅਤੇ ਆਇਤ ਨੰਬਰ 28 ਅਤੇ 29। ਕੀ ਆਪਣੇ ਗੁਨਾਹਾਂ ਦੇ ਸਬਬ ਤੁਸੀਂ ਥੱਕੇ ਮਾਂਦੇ ਅਤੇ ਬੋਝ ਥੱਲੇ ਦੱਬੇ ਹੋਇਓ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਾਨ ਆਰਾਮ ਪਾਏ? ਕਿ ਤੁਸੀਂ ਖੁਸ਼ਖਬਰੀ ਅਤੇ ਇਮਾਨ ਲਿਆਉਂਦੇ ਹੋ ਕਿ ਯਿਸੂ ਮੇਰੇ ਗੁਨਾਹਾਂ ਦੇ ਵਾਸਤੇ ਮੋਇਆ ਅਤੇ ਮੈਨੂੰ ਜ਼ਿੰਦਗੀ ਬਖਸ਼ਣ ਵਾਸਤੇ ਕਬਰ ਤੋਂ ਜੀ ਉੱਠਿਆ? ਅਤੇ ਫਿਰ ਖੁਦਾ ਤੁਹਾਡੇ ਗੁਨਾਹ ਬਖਸ਼ ਦੇਵੇਗਾ, ਉਹ ਤੁਹਾਨੂੰ ਰਾਸਤਬਾਸ ਠਹਿਰਾਏਗਾ ਅਤੇ ਕਿਤਾਬੇ ਹਯਾਤ ਵਿੱਚ ਤੁਹਾਡਾ ਨਾਂ ਦਰਜ ਕਰੇਗਾ, ਜੇ ਤੁਸੀਂ ਉਸ ਖੁਸ਼ਖਬਰੀ ਨੂੰ ਮੰਨ ਲੈਂਦੇ ਹੋ ਜੋ ਉਹ ਆਪਣੇ ਬੇਟੇ ਦੇ ਹਵਾਲੇ ਨਾਲ ਤੁਹਾਡੇ 'ਤੇ ਜ਼ਾਹਿਰ ਕਰਦਾ ਹੈ, ਅਤੇ ਤੁਹਾਨੂੰ ਆਪਣਾ ਬੇਟਾ ਬਣਾ ਲਵੇਗਾ ਅਤੇ ਯਿਸੂ ਦਾ ਰੂਹ ਤੁਹਾਡੇ ਅੰਦਰ ਵਸਣ ਲੱਗੇਗਾ। ਰੂਹੇ ਪਾਕ ਜੋ ਤੁਹਾਡੇ ਅੰਦਰ ਏ ਉਹ ਤੁਹਾਡੇ ਦਿਲੋ ਦਿਮਾਗ ਨੂੰ ਨਵਾਂ ਬਣਾ ਦੇਗਾ, ਤੁਹਾਡੀ ਜ਼ਿੰਦਗੀ ਅਤੇ ਤੁਹਾਡੀਆਂ ਰਾਹਾਂ ਬਦਲ ਜਾਣਗੀਆਂ, ਕਿਉਂਕਿ ਖੁਦਾ ਦਾ ਕਲਾਮ ਬਿਆਨ ਕਰਦਾ ਜੇ ਕੋਈ ਮਸੀਹ ਵਿੱਚ ਏ ਤਾਂ ਉਹ ਨਵਾਂ ਮਖਲੂਕ ਏ, ਪੁਰਾਣੀਆਂ ਚੀਜ਼ਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਦੂਜਾ ਕਰੰਥੀਓ ਅਤੇ ਬਾਬ 5 ਅਤੇ ਆਇਤ ਨੰਬਰ 17। ਇਹੀ ਖੁਸ਼ਖਬਰੀ ਏ, ਖੁਦਾਵੰਦ ਯਿਸੂ ਮਸੀਹ ਤੁਹਾਡੇ ਅਤੇ ਮੇਰੇ ਬਲਕਿ ਸਭ ਦੇ ਗੁਨਾਹਾਂ ਦੇ ਵਾਸਤੇ ਮੋਇਆ ਤਾਂ ਕਿ ਉਹ ਸਾਡੀ ਸਜ਼ਾ ਆਪਣੇ ਉੱਤੇ ਲੈ ਲਵੇ, ਅਤੇ ਉਹ ਸਭ ਇਮਾਨਦਾਰਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਸਤੇ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ। ਇਸ ਖੁਸ਼ਖਬਰੀ ਦਾ ਮਕਸਦ ਇਹ ਵੇ ਕਿ ਸਭ ਇਮਾਨਦਾਰ ਨਜਾਤ ਪਾਣ। ਹੁਣ ਸਵਾਲ ਇਹ ਵੇ ਕਿ ਕੀ ਤੁਸੀਂ ਇਮਾਨ ਰੱਖਦੇ ਹੋ? ਖੁਦਾ ਦਾ ਕਲਾਮ ਫਰਮਾਉਂਦਾ ਕਿ ਅੱਜ ਨਜਾਤ ਦਾ ਦਿਨ ਏ, ਜੇ ਤੁਸੀਂ ਖੁਸ਼ਖਬਰੀ ਸੁਣੋ ਤਾਂ ਆਪਣੇ ਦਿਲਾਂ ਨੂੰ ਸਖ਼ਤ ਨਾ ਕਰੋ, ਬਲਕਿ ਖੁਸ਼ਖਬਰੀ 'ਤੇ ਇਮਾਨ ਲਿਆਓ। ਨਿਜਾਤ ਸਾਡੇ ਨੇਕ ਅਮਾਲ ਦਾ ਨਤੀਜਾ ਨਹੀਂ, ਕਿਉਂਕਿ ਆਪਣੇ ਅਮਾਲ ਤੋਂ ਕੋਈ ਜੰਨਤ ਵਿੱਚ ਨਹੀਂ ਜਾਏਗਾ। ਖੁਦਾ ਇੱਡੀ ਵੱਡੀ ਨਜਾਤ ਅਮਾਲ ਦੀ ਕੀਮਤ 'ਤੇ ਨਹੀਂ ਦਿੰਦਾ, ਉਹ ਤੁਹਾਨੂੰ ਮੁਫ਼ਤ ਇਨਾਮ ਵਿੱਚ ਦੇਣਾ ਚਾਹੁੰਦਾ ਹੈ। ਨੇਕ ਅਮਾਲ, ਦੁਆਵਾਂ, ਰੋਜ਼ੇ ਤੁਹਾਡੇ ਅੰਦਰ ਅੱਛਾ ਅਹਿਸਾਸ ਪੈਦਾ ਕਰ ਸਕਦੇ ਨੇ, ਲੇਕਿਨ ਉਹ ਖੁਦਾ ਦੀ ਰਾਸਤਬਾਜ਼ੀ ਦੇ ਮਿਆਰ 'ਤੇ ਪੂਰਾ ਨਹੀਂ ਉਤਰ ਸਕਦੇ। ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਹੋਣ ਦਾ ਸਿਰਫ ਇੱਕ ਹੀ ਤਰੀਕਾ ਹੈ, ਤੁਹਾਡੇ ਅੰਦਰ ਇਹ ਅਹਿਸਾਸ ਜਾਗੇ ਕਿ ਤੁਸੀਂ ਗੁਨਾਹਗਾਰ ਹੋ ਅਤੇ ਖੁਦਾ ਦੀ ਖੁਸ਼ਨੂਦੀ ਤੋਂ ਮਹਿਰੂਮ ਹੋ। ਦੋਸਤੋ, ਤੁਸੀਂ ਕੌਣ ਹੋ, ਕਿੱਥੇ ਰਹਿੰਦੇ ਹੋ, ਕੈਸੇ ਹਾਲਾਤ ਵਿੱਚ ਹੋ, ਮਰਦ ਹੋ ਜਾਂ ਔਰਤ ਹੋ, ਜਵਾਨ ਹੋ ਜਾਂ ਵਟੇਰੇ ਹੋ, ਯਾਦ ਰੱਖੋ ਖੁਦਾਵੰਦ ਯਿਸੂ ਮਸੀਹ ਤੁਹਾਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ, ਬਸ਼ਰਤੇ ਕਿ ਤੁਸੀਂ ਉਹਨੂੰ ਆਪਣਾ ਸ਼ਖਸੀ ਨਜਾਤ ਦਹਿੰਦਾ ਕਬੂਲ ਕਰ ਲਵੋ। ਉਹਨੇ ਤੁਹਾਡੀ ਖਾਤਰ ਆਪਣੀ ਜਾਨ ਦਿੱਤੀ ਤਾਂ ਕਿ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਹਮੇਸ਼ਾ ਰਹੋ। ਕਿ ਇਸ ਖੁਸ਼ਖਬਰੀ 'ਤੇ ਤੁਹਾਡਾ ਇਮਾਨ ਹੈ ਵੇ? ਪ੍ਰੋਗਰਾਮ ਕਲਾਮ ਅਤੇ ਪੈਗਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ, ਖੁਦਾ ਤੁਹਾਨੂੰ ਬਰਕਤ ਬਖਸ਼ੇ। ਅਸੀਂ ਖੁਦਾ ਦੇ ਕਲਾਮ ਦੀ ਇਸ ਆਇਤ ਦੇ ਨਾਲ ਤੁਹਾਨੂੰ ਰੁਖਸਤ ਕਰਾਂਗੇ, ਜਿਹੜੀ ਨਜਾਤ ਦੀ ਖੁਸ਼ਖਬਰੀ 'ਤੇ ਇਮਾਨ ਲਿਆਉਣ ਵਾਲਿਆਂ ਵਾਸਤੇ ਅਬਦੀ ਅਮਨ ਦੀ ਯਕੀਨ ਦਹਾਨੀ ਬਖਸ਼ਦੀ ਏ। ਖੁਦਾ ਦਾ ਕਲਾਮ ਫਰਮਾਉਂਦਾ ਹੈ, ਦੂਸਰਾ ਤਿਮੋਥੀਅਸ ਬਾਬ 1 ਅਤੇ ਆਇਤ ਨੰਬਰ 9 ਅਤੇ 10, ਜਿਹਨੇ ਸਾਨੂੰ ਨਜਾਤ ਦਿੱਤੀ ਅਤੇ ਪਾਕ ਬੁਲਾਵੇ ਤੋਂ ਬੁਲਾਇਆ ਹੈ, ਸਾਡੇ ਕੰਮਾਂ ਦੇ ਮੁਆਫਿਕ ਨਹੀਂ ਬਲਕਿ ਆਪਣੇ ਖਾਸ ਇਰਾਦੇ ਅਤੇ ਉਸ ਫਜ਼ਲ ਦੇ ਮੁਆਫਿਕ ਜੋ ਮਸੀਹ ਯਿਸੂ ਵਿੱਚ ਸਾਡੇ 'ਤੇ ਅਜ਼ਲ ਤੋਂ ਹੋਇਆ, ਮਗਰ ਹੁਣ ਸਾਡੇ ਮੁਨੱਜੀ ਮਸੀਹ ਯਿਸੂ ਦੇ ਜ਼ਹੂਰ ਤੋਂ ਜ਼ਾਹਿਰ ਹੋਇਆ, ਜਿਹਨੇ ਮੌਤ ਨੂੰ ਨੇਸਤ ਅਤੇ ਜ਼ਿੰਦਗੀ ਅਤੇ ਬਕਾ ਨੂੰ ਉਸ ਖੁਸ਼ਖਬਰੀ ਦੇ ਵਸੀਲੇ ਦੇ ਨਾਲ ਰੋਸ਼ਨ ਕਰ ਦਿੱਤਾ।
ਰਿਸ਼ਤੇ ਸਾਰੇ
ਮੋਰੀਆਂ ਫੌਜਾਂ ਮਾਰਨ ਨਾਰੇ
ਤਾਰੀ ਕਰੜ ਪਰਿਸ਼ਤੇ ਸਾਰੇ
ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110 ਯਾਨੀ 0341 3043110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼